ਦੂਸਰੀ ਵਾਰ ਦੀ ਸੱਤਵੀਂ ਪੌੜੀ ਵਿੱਚ ਵੀ ਜਲ ਦਾ ਅਰਥਾਤ ਪਾਣੀ ਦਾ ਦ੍ਰਿਸ਼ਟਾਂਤ ਦੇ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਵੱਖ ਵੱਖ ਤਰ੍ਹਾਂ ਦੇ ਲੋਕ ਭਾਂਤ ਭਾਂਤ ਦਾ ਸੰਸਾਰ ਪਰ ਸਾਰਿਆਂ ਵਿੱਚ ਪਰਮੇਸ਼ੁਰ ਵਿਆਪਕ ਹੈ ਉਸ ਦਾ ਜ਼ਿਕਰ ਕਰ ਰਹੇ ਹਨ। ਕੀ ਫੁਰਮਾਨ ਕਰਦੇ ਨੇ, ਪਾਣੀ ਕਾਲੇ ਰੰਗ ਵਿੱਚ ਜਿਉਂ ਕਾਲਾ ਦਿਸੈ, ਰੱਤਾ ਰੱਤੇ ਰੰਗ ਵਿੱਚ ਮਿਲ ਮੇਲ ਸਲਿਸੈ, ਪੀਲੇ ਪੀਲਾ ਹੋਏ ਮਿਲ ਹਿੱਤ ਜੇਹੀ ਵਿਸੈ, ਸਾਵਾ ਸਾਵੇ ਰੰਗ ਮਿਲ ਸਭ ਰੰਗ ਸਰਿਸੈ, ਤੱਤਾ ਠੰਡਾ ਹੋਏ ਕੈ ਹਿੱਤ ਜਿਸੈ ਤਿਸੈ, ਆਪੇ ਆਪ ਵਰਤਦਾ ਗੁਰਮੁਖ ਸੁਖ ਜਿਸੈ, ਆਪੇ ਆਪ ਵਰਤਦਾ ਗੁਰਮੁਖ ਸੁਖ ਜਿਸੈ। ਬਚਨ ਆਖੇ ਕਹਿਣ ਲੱਗੇ ਪਾਣੀ ਕਾਲੇ ਰੰਗ ਵਿੱਚ ਜਿਉਂ ਕਾਲਾ ਦਿਸੈ, ਜਿਸ ਤਰ੍ਹਾਂ ਪਾਣੀ ਕਾਲੇ ਰੰਗ ਵਿੱਚ ਕਾਲਾ ਹੀ ਨਜ਼ਰ ਆਉਂਦਾ ਹੈ, ਭਾਵ ਜਿਹੜਾ ਪਾਣੀ ਜਿਹੜਾ ਜਲ ਆ ਉਹਦਾ ਆਪਣਾ ਕੋਈ ਰੰਗ ਨਹੀਂ ਹੈ, ਪਰੰਤੂ ਜਿਹੜੇ ਰੰਗ ਦੇ ਵਿੱਚ ਪਾਣੀ ਨੂੰ ਪਾ ਦਿਓ ਜਾਂ ਪਾਣੀ ਵਿੱਚ ਜਿਹੜਾ ਰੰਗ ਪਾ ਦਿਓ ਉਸੇ ਰੰਗ ਦਾ ਹੀ ਹੋ ਜਾਂਦਾ। ਪਾਣੀ ਕਾਲੇ ਰੰਗ ਵਿੱਚ ਜਿਉਂ ਕਾਲਾ ਦਿਸੈ, ਕਾਲੇ ਰੰਗ ਵਿੱਚ ਪਾਣੀ ਕਾਲੇ ਰੰਗ ਦਾ ਨਜ਼ਰ ਆਉਂਦਾ ਹੈ, ਰੱਤਾ ਰੱਤੇ ਰੰਗ ਵਿੱਚ ਮਿਲ ਮੇਲ ਸਲਿਸੈ, ਸਲਿਸੈ ਦਾ ਅਰਥ ਹੁੰਦਾ ਬਰਾਬਰ। ਕਹਿਣ ਲੱਗੇ ਲਾਲ ਰੰਗ ਵਿੱਚ ਮਿਲ ਕੇ ਆਪਣੇ ਮਿਲਣ ਵਾਲੇ ਲਾਲ ਰੰਗ ਦੇ ਨਾਲ ਉਹਦੇ ਸਮਾਨ ਹੋ ਜਾਂਦਾ, ਉਹਦੇ ਬਰਾਬਰ ਹੋ ਜਾਂਦਾ, ਭਾਵ ਲਾਲ ਰੰਗ ਪਾਇਆ ਲਾਲ ਰੰਗ ਦਾ, ਕਾਲਾ ਰੰਗ ਪਾਇਆ ਕਾਲੇ ਰੰਗ ਦਾ। ਪੀਲਾ ਪੀਲਾ ਹੋਏ ਮਿਲੈ ਹਿੱਤ ਜੇ ਹੀ ਵਿਸੈ, ਪੀਲੇ ਵਿੱਚ ਮਿਲਿਆ ਪੀਲਾ ਹੋ ਜਾਂਦਾ ਹੈ, ਭਾਵ ਹਿੱਤ ਜੇ ਹੀ ਵਿਸੈ ਜਿਵੇਂ ਉਹਦਾ ਹਿੱਤ ਕਰਦਾ ਹੈ, ਵੀ ਸੱਜਣਾ ਜਿਹੜੇ ਰੰਗ ਦਾ ਤੂੰ ਆ ਮੈਂ ਉਸੇ ਰੰਗ ਦਾ ਹੋ ਜਾਂਦਾ, ਜੈਸਾ ਤੂੰ ਹੈ ਜੇ ਹੀ ਵਿਸੈ ਮੈਂ ਵੈਸਾ ਹੀ ਹੋ ਜਾਂਦਾ ਹਾਂ, ਭਾਵ ਉਹਦਾ ਰੂਪ ਧਾਰਨ ਕਰ ਲੈਂਦਾ ਹੈ। ਸਾਵਾ ਸਾਵੇ ਰੰਗ ਮਿਲ ਸਭ ਰੰਗ ਸਰਿਸੈ, ਸਾਵੇ ਰੰਗ ਵਿੱਚ ਮਿਲ ਕੇ, ਸਾਵਾ ਹੋਰਨਾਂ ਸਾਰੇ ਰੰਗਾਂ ਵਿੱਚ ਮਿਲ ਕੇ ਉਹਨਾਂ ਦੇ ਰੰਗ ਦਾ, ਸਭ ਰੰਗ ਸਰਿਸੈ, ਸਰਿਸੈ ਦਾ ਅਰਥ ਹੁੰਦਾ ਉਹਦੇ ਬਰਾਬਰ, ਉਹਦੇ ਤੁੱਲ ਹੋ ਜਾਣਾ। ਕਹਿਣ ਲੱਗੇ ਸਾਰੇ ਰੰਗਾਂ ਦੇ ਵਿੱਚ ਉਹਨਾਂ ਰੰਗਾਂ ਦੇ ਹੀ ਨਾਲ ਦਾ ਹੋ ਜਾਂਦਾ ਹੈ, ਜਿਹੋ ਜਿਹਾ ਰੰਗ ਪਾਓ ਉਸੇ ਰੰਗ ਦਾ ਪਾਣੀ ਬਣ ਜਾਏਗਾ। ਤੱਤਾ ਠੰਡਾ ਹੋਏ ਕਹਿ ਹਿੱਤ ਜਿਸੈ ਤਿਸੈ, ਗਰਮੀ ਵਿੱਚ ਰੱਖੋਗੇ ਅੱਗ ਦੇ ਉੱਤੇ ਰੱਖੋਗੇ ਤੱਤਾ ਹੋ ਜਾਏਗਾ, ਛਾਂ ਦੇ ਵਿੱਚ ਰੱਖਾਂਗੇ ਚੁੱਲ੍ਹੇ ਤੋਂ ਨੀਚੇ ਰੱਖਾਂਗੇ ਠੰਡਾ ਹੋ ਜਾਏਗਾ, ਭਾਵ ਜੈਸਾ ਕਾਰਨ ਉਹੀ ਰੂਪ ਧਾਰਨ ਕਰ ਲੈਂਦਾ ਹੈ। ਆਪੇ ਆਪ ਵਰਤਦਾ ਗੁਰਮੁਖ ਸੁਖ ਜਿਸੈ, ਅਖੀਰਲੀ ਤੁਕ ਦੇ ਵਿੱਚ ਕਹਿੰਦੇ ਨੇ ਇਸੇ ਤਰ੍ਹਾਂ ਉਹ ਨਿਰੰਕਾਰ ਪਰਮਾਤਮਾ ਸਾਰਿਆਂ ਵਿੱਚ ਵਿਆਪਕ ਹੈ, ਸਾਰਿਆਂ ਦੇ ਵਿੱਚ ਵਰਤ ਰਿਹਾ ਹੈ, ਸਾਰਿਆਂ ਦੇ ਵਿੱਚ ਬੈਠਾ ਆ, ਪਰ ਜੋ ਗੁਰਮੁਖ ਹੈ ਉਹ ਹੀ ਸੁਖੀ ਹੈ। ਪਰਮੇਸ਼ਰ ਵੱਸਦਾ ਭਾਵੇਂ ਸਭਨਾਂ ਦੇ ਵਿੱਚ ਹੈ, ਪਰੰਤੂ ਸੰਸਾਰ ਜਗਤ ਵਿੱਚ ਸੁਖੀ ਉਹ ਹੈ ਜਿਹੜਾ ਗੁਰੂ ਦੀ ਸ਼ਰਨ ਪਿਆ ਹੋਇਆ। ਫਿਰ ਬੇਨਤੀ ਕਰਦੇ ਹਾਂ, ਅਕਾਲ ਪੁਰਖ ਪਰਮੇਸ਼ਰ ਸਾਰੇ ਰੂਪ ਰੰਗਾਂ ਵਿੱਚ ਵਰਤਦਾ ਹੈ, ਕੋਈ ਕਾਲੇ ਰੰਗ ਦਾ, ਕੋਈ ਗੋਰੇ ਰੰਗ ਦਾ, ਕੋਈ ਕਣਕ ਬੰਨੇ ਰੰਗ ਦਾ, ਕੋਈ ਕਿਸੇ ਨਸਲ ਦਾ, ਕੋਈ ਕਿਸੇ ਰੂਪ ਦਾ, ਕੋਈ ਕਿਸੇ ਰੰਗ ਦਾ, ਕੋਈ ਕਿਸੇ ਢੰਗ ਦਾ, ਸੰਸਾਰ ਜਗਤ ਵਿੱਚ ਇਨਸਾਨ ਹੈ, ਪਰ ਜਿਹੜਾ ਪਰਮੇਸ਼ਰ ਹੈ ਉਹ ਸਾਰਿਆਂ 'ਚ ਵੱਸਦਾ। ਆਪ ਨਿਰੰਕਾਰ ਪਰਮੇਸ਼ਰ ਸਾਰਿਆਂ ਤੋਂ ਨਿਰਲੇਪ ਹੈ, ਜਿਸ ਵੀ ਪ੍ਰਾਣੀ ਦੇ ਵਿੱਚ, ਜਿਸ ਵੀ ਮਨੁੱਖ ਮਾਤਰ ਦੇ ਵਿੱਚ ਪਰਮੇਸ਼ਰ ਵੱਸਦਾ ਹੈ। ਇਹ ਨਹੀਂ ਕਿ ਉਹਦੇ ਰੰਗ ਰੂਪ ਉਹਦੀ ਨਸਲ ਦਾ ਪਰਮੇਸ਼ਰ ਦੇ ਉੱਤੇ ਕੋਈ ਅਸਰ ਹੋ ਜਾਂਦਾ, ਨਹੀਂ, ਪਰਮੇਸ਼ਰ ਸਾਰਿਆਂ ਵਿੱਚ ਵੱਸ ਕੇ ਵੀ ਸਾਰਿਆਂ ਤੋਂ ਨਿਰਲੇਪ ਹੈ, ਸਾਰਿਆਂ ਤੋਂ ਵੱਖਰਾ ਹੈ, ਪਰ ਉਹ ਵੱਸਦਾ ਹੋਇਆ ਪਰਮੇਸ਼ਰ ਗੁਰਮੁਖ ਜਨਾਂ ਨੂੰ ਹੀ ਨਜ਼ਰ ਆਉਂਦਾ ਹੈ। ਕੀ ਸਾਰਿਆਂ ਦੇ ਅੰਦਰ ਪਰਮੇਸ਼ਰ ਜੇ ਵੱਸਦਾ ਹੈ ਤੇ ਸਾਰੇ ਸੰਸਾਰ ਦੇ ਲੋਕਾਂ ਨੂੰ ਨਜ਼ਰ ਆ ਗਿਆ, ਸਾਰੇ ਸੰਸਾਰ ਦੇ ਲੋਕਾਂ ਨੇ ਆਪਣੇ ਅੰਦਰ ਵੱਸਦਾ ਪਰਮੇਸ਼ਰ ਵੇਖ ਲਿਆ? ਨਹੀਂ। ਸਾਜ ਨੜਾ ਮੇਰਾ ਸਾਜ ਨੜਾ, ਨਿਕਟ ਖਲੋਏ ਅੜਾ ਮੇਰਾ ਸਾਜ ਨੜਾ, ਜਾਨੀ ਅੜਾ ਹਰ ਜਾਨੀ ਅੜਾ, ਨੈਣ ਅਲੋਏ ਅੜਾ ਹਰ ਜਾਨੀ ਅੜਾ, ਨੈਣ ਅਲੋਇਆ ਘੱਟ ਘੱਟ ਸੋਇਆ, ਅਤ ਅੰਮ੍ਰਿਤ ਤੇ ਗੂੜਾ, ਨਾਲ ਹੋਵੰਦਾ ਲੈ ਨਾ ਸਕੰਦਾ, ਸੁਆਓ ਨਾ ਜਾਣੇ ਮੂੜਾ, ਮਾਇਆ ਮਦ ਮਾਤਾ ਹੋਛੀ ਬਾਤਾ, ਮਿਲਣ ਨਾ ਜਾਈ ਭਰਮ ਧੜਾ, ਕਹੋ ਨਾਨਕ ਗੁਰ ਬਿਨ ਨਹੀਂ ਸੂਝੈ, ਹਰ ਸਾਜਣ ਸਭ ਕੈ ਨਿਕਟ ਖੜਾ। ਪਰਮਾਤਮਾ ਸਾਰਿਆਂ ਦੇ ਨੇੜੇ, ਪਰਮਾਤਮਾ ਸਾਰਿਆਂ ਦੇ ਹਿਰਦੇ ਚ, ਪਰਮਾਤਮਾ ਸਾਰਿਆਂ ਦੇ ਦਿਲਾਂ ਚ ਵੱਸਦਾ, ਪਰ ਸ਼ਰਤ ਇਹ ਰੱਖੀ, ਕਹੋ ਨਾਨਕ ਗੁਰਬਿਨ ਨਹੀਂ ਸੂਝੈ। ਤੇ ਜਿਨ੍ਹਾਂ ਨੂੰ ਗੁਰੂ ਨੇ ਸੋਝੀ ਬਖਸ਼ ਦਿੱਤੀ, ਪਰਮਾਤਮਾ ਅੰਦਰ ਵੱਸਦਾ ਵਿਖਾ ਦਿੱਤਾ, ਉਹ ਗੁਰਮੁਖ ਜਨ ਹੋ ਗਏ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣ ਲੱਗੇ, ਜਿਹੜੇ ਗੁਰਮੁਖ ਹੋ ਗਏ ਉਹ ਸੁਖੀ ਹੋ ਗਏ, ਜਿਹੜੇ ਗੁਰੂ ਦੀ ਸ਼ਰਨ ਪੈ ਗਏ ਉਹ ਆਨੰਦਿਤ ਜੀਵਨ ਵਾਲੇ ਬਣ ਗਏ। ਇਸ ਲਈ ਆਪੇ ਆਪ ਵਰਤਦਾ ਗੁਰਮੁਖ ਸੁਖ ਜਿਸੈ, ਵਰਤਦਾ ਸਾਰੇ ਰੂਪਾਂ ਦੇ ਵਿੱਚ ਹੈ, ਵਰਤਦਾ ਸਾਰੇ ਰੰਗਾਂ ਦੇ ਵਿੱਚ ਹੈ, ਵੱਸਦਾ ਸਾਰੀਆਂ ਨਸਲਾਂ ਤੇ ਸਾਰੇ ਸੰਸਾਰ ਦੇ ਜਗਤ ਦੇ ਜੀਵਾਂ ਦੇ ਵਿੱਚ ਹੈ। ਪਰੰਤੂ ਜਿਹੜੇ ਗੁਰਮੁਖ ਜਨ ਨੇ ਉਹ ਸੰਸਾਰ ਜਗਤ ਵਿੱਚ ਇਹਨੂੰ ਸਮਝ ਕੇ ਸੁਖੀ ਹੋ ਜਾਂਦੇ ਨੇ, ਆਨੰਦਿਤ ਜੀਵਨ ਬਤੀਤ ਕਰਦੇ ਹਨ। ਦੂਸਰੀ ਵਾਰ ਦੀ ਅੱਠਵੀਂ ਪੌੜੀ ਵਿੱਚ ਭਾਵ ਅਗਲੀ ਪੌੜੀ ਚ ਹੋਰ ਦ੍ਰਿਸ਼ਟਾਂਤ ਦਿੰਦੇ ਨੇ ਭਾਈ ਗੁਰਦਾਸ ਜੀ। ਕਹਿਣ ਲੱਗੇ, ਦੀਵਾ ਬਲੈ ਬਸੰਤ ਰੋ ਚਾਨਣ ਆਨੇਰੇ, ਦੀਪਕ ਵਿੱਚੋਂ ਮਸ ਹੋਏ ਕੰਮ ਆਏ ਲਖੇਰੇ, ਕੱਜਲ ਹੋਵੇ ਕਾਮਣੀ ਸੰਗ ਭਲੇ ਭਲੇਰੇ, ਮਸਵਾਣੀ ਹਰ ਜਸ ਲਿਖੈ ਦਫ਼ਤਰ ਅਗਲੇਰੇ, ਆਪੇ ਆਪ ਵਰਤਦਾ ਗੁਰਮੁਖ ਚੌ ਫੇਰੇ, ਆਪੇ ਆਪ ਵਰਤਦਾ ਗੁਰਮੁਖ ਚੌ ਫੇਰੇ। ਹੁਣ ਖਿਆਲ ਨਾਲ ਸੁਣਿਆ ਜੇ ਬਚਨ, ਬੜੀਆਂ ਪਿਆਰੀਆਂ ਦਲੀਲਾਂ ਭਾਈ ਗੁਰਦਾਸ ਜੀ ਨੇ ਦਿੱਤੀਆਂ। ਦੀਵਾ ਜਗਦਾ, ਦੀਵੇ ਦੇ ਜਗਣ ਤੋਂ ਕੀ ਕੁਝ ਬਣਦਾ, ਪਰੰਤੂ ਜਿਹੜੀ ਦੀਵੇ ਦੀ ਲਾਟ ਹੈ, ਅਗਨੀ ਹੈ ਜਿਹੜੀ, ਉਹ ਸਭ ਕਾਸੇ ਦੇ ਵਿੱਚ ਹੁੰਦਿਆਂ ਨਿਰਲੇਪ ਹੈ। ਉਹਨਾਂ ਨਾਲ ਧਿਆਨ ਨਾਲ ਸੁਣਨਾ ਬਚਨ, ਪਰਮੇਸ਼ਰ ਦੀ ਗੱਲ ਕਰ ਰਹੇ ਹਾਂ ਇਹਨਾਂ ਪ੍ਰਮਾਣਾਂ ਸਹਿਤ। ਕਹਿਣ ਲੱਗੇ, ਦੀਵਾ ਬਲੈ ਬੈਸੰਤਰੋਂ ਚਾਨਣ ਆਨੇਰੇ, ਅੱਗ ਤੋਂ ਦੀਵਾ ਬਲ ਕੇ ਹਨੇਰੇ ਦੇ ਵਿੱਚ ਚਾਨਣ ਕਰਦਾ ਹੈ, ਹਨੇਰੇ ਨੂੰ ਦੂਰ ਕਰਕੇ ਪ੍ਰਕਾਸ਼ ਦਿੰਦਾ ਹੈ। ਬਲਿਆ ਕਿੱਥੋਂ? ਅੱਗ ਤੋਂ। ਫਿਰ ਅਗਲੀ ਪੰਕਤੀ ਵਿੱਚ ਫੁਰਮਾਨ ਕੀਤਾ, ਦੀਪਕ ਵਿੱਚੋਂ ਮਸ ਹੋਏ ਕੰਮ ਆਏ ਲਖੇਰੇ, ਉਸ ਦੀਵੇ ਤੋਂ ਸ਼ਿਆਈ ਵੀ ਬਣਦੀ ਹੈ, ਜਿਹੜੀ ਉਹਦੀ ਕਾਲਕ ਬਣ ਜਾਂਦੀ ਹੈ ਉਸ ਤੋਂ ਕਈ ਲੋਕ ਸ਼ਿਆਈ ਵੀ ਬਣਾਉਂਦੇ। ਕਹਿਣ ਲੱਗੇ, ਦੀਵੇ ਤੋਂ ਮਸ ਬਣ ਗਈ ਭਾਵ ਸ਼ਿਆਈ, ਲਖਾਰੀਆਂ ਦੇ ਕੰਮ ਆਉਂਦੀ ਹੈ। ਕੱਜਲ ਹੋਵੇ ਕਾਮਣੀ ਸੰਗ ਭਲੇ ਭਲੇਰੇ, ਉਸ ਦੀਵੇ ਦੇ ਜਗਣ ਨਾਲ ਕੱਜਲ ਵੀ ਬਣ ਗਿਆ, ਤੇ ਉਹ ਜਿਹੜਾ ਕੱਜਲ ਹੈ, ਉਹ ਜਿਹੜਾ ਸੁਰਮਾ ਹੈ, ਉਹ ਤੀਵੀਂ ਕੋਈ ਔਰਤ ਆਪਣੀਆਂ ਅੱਖਾਂ ਵਿੱਚ ਪਾਉਂਦੀ ਹੈ। ਭਲਿਆਂ ਦੇ ਸੰਗ ਭਲਾ ਹੋ ਕੇ ਦੀਵਾ ਵਰਤ ਰਿਹਾ ਹੈ। ਹੁਣ ਕਿੰਨਿਆਂ ਦਾ ਭਲਾ ਕਰ ਰਿਹਾ? ਧਿਆਨ ਨਾਲ ਸੁਣਿਓ। ਕਹਿਣ ਲੱਗੇ ਭਾਈ ਗੁਰਦਾਸ ਜੀ, ਕਹਿੰਦੇ ਉਸੇ ਦੀਪਕ ਦੇ ਵਿੱਚੋਂ ਮਸ ਭਾਵ ਸ਼ਿਆਈ ਵੀ ਨਿਕਲੀ, ਉਸੇ ਦੀਵੇ ਦੇ ਜਗਣ ਤੋਂ ਕੱਜਲ ਵੀ ਬਣਿਆ। ਬਹੁਤ ਵਾਰੀ ਮੈਂ ਦੇਖਿਆ ਕਿ ਜਿਹੜਾ ਦੀਵਾ ਜਗ ਰਿਹਾ ਉਹਦੇ ਤੋਂ ਥੋੜਾ ਜਿਹਾ ਉੱਚਾ ਕਰਕੇ ਕਈ ਵਾਰੀ ਉਹਦੇ ਉੱਤੇ ਕੌਲੀ ਕੋਈ ਬਰਤਨ ਮੂਧਾ ਮਾਰ ਦਿੰਦੇ ਸੀ, ਥੱਲੇ ਦੀਵਾ ਜਗਦਾ ਰਹਿੰਦਾ ਸੀ। ਦੀਵੇ ਦੀ ਲਾਟ ਦੇ ਨਾਲ, ਦੀਵੇ ਦੇ ਜਗਣ ਨਾਲ ਉਹ ਜਿਹੜੀ ਕੌਲੀ ਉੱਪਰ ਮੂਧੀ ਮਾਰੀ ਹੈ ਜਾਂ ਬਰਤਨ ਮੂਧਾ ਮਾਰਿਆ, ਉਹਦੇ ਉੱਤੇ ਥੋੜੀ ਜਿਹੀ ਕਾਲਖ ਜੰਮ ਜਾਂਦੀ ਸੀ। ਆਰਾਮ ਨਾਲ ਉਹਨੂੰ ਉੱਪਰੋਂ ਚੁੱਕਣਾ, ਖੁਰਚਣਾ, ਉਹਦਾ ਸੁਰਮਾ ਬਣਾ ਲੈਂਦੇ ਸੀ, ਕੱਜਲ ਬਣਾ ਲੈਂਦੇ ਸੀ, ਲੋਕ ਅੱਖੀਆਂ ਚ ਪਾਉਂਦੇ ਸੀ। ਅੱਜ ਕੱਲ੍ਹ ਭਾਵੇਂ ਬਹੁਤ ਤਰੱਕੀ, ਹੋਰ ਕਈ ਢੰਗ ਆ ਗਏ ਨੇ ਕੱਜਲ ਸੁਰਮਾ ਬਣਾਉਣ ਦੇ। ਭਾਈ ਗੁਰਦਾਸ ਜੀ ਕਹਿੰਦੇ ਉਹ ਕੱਜਲ ਬਣਿਆ ਕਿਸੇ ਔਰਤ ਨੇ, ਇਸਤਰੀ ਨੇ ਅੱਖਾਂ ਚ ਪਾ ਲਿਆ। ਮਸਵਾਣੀ ਹਰ ਜਸ ਲਿਖੈ ਦਫ਼ਤਰ ਅਗਲੇਰੇ, ਜਿਹੜੀ ਮਸ ਬਣੀ ਅਰਥਾਤ ਸ਼ਿਆਈ ਬਣੀ, ਉਹ ਸ਼ਾਈ ਦਵਾਤ ਵਿੱਚ ਪਈ, ਤੇ ਉਸ ਸ਼ਿਆਈ ਨਾਲ ਕਈ ਲੋਕ ਪਰਮਾਤਮਾ ਦਾ ਜਸ ਲਿਖਦੇ ਆ, ਪਰਮੇਸ਼ਰ ਦੀ ਵਡਿਆਈ ਤੇ ਬਾਣੀ ਲਿਖਦੇ ਆ। ਜਿਹੜੇ ਦਫ਼ਤਰਾਂ ਚ ਕੰਮ ਕਰਨ ਵਾਲੇ ਲੋਕ ਨੇ, ਕਲਰਕ ਨੇ, ਮੁਨਸ਼ੀ ਨੇ, ਭਾਵ ਜਿਹੜੇ ਲੋਕ ਵੀ ਦਫ਼ਤਰਾਂ ਦੇ ਵਿੱਚ ਕੰਮ ਕਰਦੇ ਆ, ਭਾਈ ਗੁਰਦਾਸ ਜੀ ਕਹਿੰਦੇ ਉਹ ਦਫ਼ਤਰਾਂ ਦੇ ਵਿੱਚ ਵੀ ਉਸ ਸ਼ਾਇਰੀ ਦੇ ਨਾਲ ਲਿਖਿਆ ਜਾਂਦਾ ਹੈ। ਆਪੇ ਆਪ ਵਰਤਦਾ ਗੁਰਮੁਖ ਚੌਫੇਰੇ, ਉਸ ਦੀਵੇ ਨੇ ਜਗਣ ਨਾਲ ਕੱਲਾ ਚਾਨਣ ਹੀ ਨਹੀਂ ਦਿੱਤਾ, ਪ੍ਰਕਾਸ਼ ਹੀ ਨਹੀਂ ਦਿੱਤਾ, ਉਹਦੇ ਤੋਂ ਕੱਜਲ ਵੀ ਬਣਿਆ, ਉਹਦੇ ਤੋਂ ਸ਼ਾਹੀ ਆਦਿਕ ਵੀ ਬਣੀ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਪਰਮਾਤਮਾ ਬਖਸ਼ਿਸ਼ਾਂ ਕਰਦਾ, ਇਸੇ ਤਰ੍ਹਾਂ ਰਹਿਮਤਾਂ ਕਰਦਾ ਆ। ਆਪੇ ਆਪ ਵਰਤਦਾ ਗੁਰਮੁਖ ਚੌਫੇਰੇ, ਆਪ ਹੀ ਆਪ ਨਿਰੰਕਾਰ ਪਰਮਾਤਮਾ ਸਾਰੇ ਦੇ ਸਾਰੇ ਪਾਸੇ ਵਰਤ ਰਿਹਾ ਆ। ਊਚ ਨੀਚ, ਅਮੀਰ ਗਰੀਬ, ਵੱਡਾ ਛੋਟਾ, ਸਾਰਿਆਂ ਦੇ ਵਿੱਚ ਚੌਫੇਰੇਦਾਰ ਤੇ ਚਾਰੇ ਪਾਸੇ ਸਾਰੀ ਦੁਨੀਆਂ ਦੇ ਵਿੱਚ ਉਹ ਨਿਰੰਕਾਰ ਪਰਮਾਤਮਾ ਵਰਤ ਰਿਹਾ ਹੈ, ਪਰ ਉਹਦੀ ਸੋਝੀ ਗੁਰੂ ਦੀ ਸ਼ਰਨ ਪੈ ਕੇ ਮਿਲਦੀ ਹੈ। ਇੱਥੇ ਜਿਹੜੀ ਬੇਨਤੀ ਦਾਸ ਨੇ ਕਰਨੀ ਹੈ ਉਹ ਦ੍ਰਿਸ਼ਟਾਂਤ ਇਹ ਵੀ ਹੈ ਕਿ ਜਿਵੇਂ ਦੀਵੇ ਦੇ ਚਾਨਣ ਤੋਂ, ਦੀਵੇ ਦੇ ਜਗਣ ਤੋਂ, ਪ੍ਰਕਾਸ਼ ਤੋਂ ਕਈ ਕੁਝ ਬਣਿਆ, ਪਰੰਤੂ ਸਾਧ ਸੰਗਤ ਇੱਕ ਗੱਲ ਚੇਤੇ ਚ ਰੱਖਿਓ, ਭਾਵੇਂ ਕੱਜਲ ਬਣ ਗਿਆ, ਭਾਵੇਂ ਸ਼ਿਆਹੀ ਬਣ ਗਈ, ਭਾਵੇਂ ਉਸ ਸ਼ਿਆਹੀ ਨਾਲ ਦਫ਼ਤਰਾਂ ਆਦਿਕਾਂ ਵਿੱਚ ਪੇਪਰਾਂ ਦੇ ਉੱਤੇ ਕਾਗਜ਼ਾਂ ਤੇ ਲਿਖਿਆ ਗਿਆ, ਪਰ ਜਿਹੜੀ ਅੱਗ ਤੋਂ ਦੀਵਾ ਬਲਿਆ ਹੈ, ਉਹ ਜਿਹੜੀ ਅਗਨੀ ਹੈ, ਬਸੰਤਰ ਹੈ, ਉਹ ਤੇ ਨਿਰਲੇਪ ਹੈ। ਕੱਜਲ ਦੇ ਉੱਤੇ ਹੁਣ ਉਹਦਾ ਕੋਈ ਅਸਰ ਹੈਗਾ? ਸ਼ਿਆਹੀ ਦੇ ਉੱਤੇ ਉਹਦਾ ਕੋਈ ਅਸਰ ਹੈਗਾ? ਬਣੀ ਉਸੇ ਤੋਂ, ਪਰ ਉਹ ਜਿਹੜੀ ਬਸੰਤਰ, ਉਹ ਜਿਹੜੀ ਅਗਨੀ ਹੈ, ਉਹ ਸਾਰਿਆਂ ਤੋਂ ਨਿਰਲੇਪ। ਭਾਈ ਸਾਹਿਬ ਜੀ ਕਹਿੰਦੇ ਜਿਵੇਂ ਚਾਨਣ ਤੋਂ ਸੰਸਾਰ ਲਾਭ ਉਠਾਉਂਦਾ ਹੈ, ਪਰ ਉਹ ਜਿਹੜਾ ਚਾਨਣ ਹੈ ਉਹ ਸਾਰਿਆਂ ਤੋਂ ਨਿਰਲੇਪ ਹੈ। ਇਸੇ ਤਰ੍ਹਾਂ ਬਸੰਤਰ ਤੋਂ ਦੀਵਾ ਬਣਿਆ, ਕੱਜਲ ਬਣ ਗਿਆ, ਉਸੇ ਤੋਂ ਸ਼ਿਆਹੀ ਬਣ ਗਈ, ਪਰ ਉਹ ਜਿਹੜੀ ਬਸੰਤਰ ਹੈ, ਉਹ ਜਿਹੜੀ ਅਗਨੀ ਹੈ, ਉਹ ਸਾਰਿਆਂ ਤੋਂ ਨਿਰਲੇਪ ਹੈ। ਪਰਮੇਸ਼ਰ ਸਾਰਿਆਂ ਤੇ ਬਖਸ਼ਿਸ਼ਾਂ ਕਰਦਾ, ਸਾਰਿਆਂ ਤੇ ਰਹਿਮਤਾਂ ਕਰਦਾ ਹੈ, ਸਾਰਿਆਂ ਵਿੱਚ ਵਿਆਪਕ ਹੋ ਕੇ ਸਾਰਿਆਂ ਦੇ ਉੱਤੇ ਪਾਰ ਉਪਕਾਰ ਕਰਦਾ ਹੈ, ਪਰ ਸਭ ਕਾਸੇ ਦੇ ਹੁੰਦਿਆਂ ਸੰਸਾਰ ਜਗਤ ਤੋਂ ਨਿਰਲੇਪ ਹੈ। ਦੂਸਰੀ ਵਾਰ ਦੀ ਨੌਵੀਂ ਪੌੜੀ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਪਰਮਾਤਮਾ ਦੀ ਅਨੇਕਤਾ ਦੇ ਵਿੱਚੋਂ ਏਕਤਾ ਦੀ ਗੱਲ ਕਰਦੇ ਹੋਇਆਂ ਬੜੇ ਪਿਆਰੇ ਬਚਨ ਕਹਿ ਰਹੇ ਨੇ। ਕੀ ਫਰਮਾਇਆ? ਬਿਰਖ ਹੋਵੇ ਬੀਓ ਬੀ ਜੀਐ, ਕਰਦਾ ਪਾ ਸਾਰਾ ਜੜ ਅੰਦਰ ਪੇੜ ਬਾਹਰ, ਬਹੁ ਡਾਲ ਬਿਸਥਾਰਾ। ਪੱਤ ਫੁੱਲ ਫਲੀ ਦਾ ਹਰ ਰੰਗ ਸਵਾਰਾ, ਵਾਸ ਨਿਵਾਸ ਉਲਾਸ ਕਰ ਹੋਏ ਵੱਡ ਪਰਿਵਾਰ। ਫਲ ਵਿੱਚ ਬੀਓ ਸਿੰਜੀਓ, ਹੋਏ ਫਲ ਫਲੋਂ ਹਜ਼ਾਰਾ। ਆਪੇ ਆਪ ਵਰਤਦਾ ਗੁਰਮੁਖ ਨਿਸਤਾਰਾ, ਆਪੇ ਆਪ ਵਰਤਦਾ ਗੁਰਮੁਖ ਨਿਸਤਾਰਾ। ਗੁਰੂ ਸਵਾਰੇ ਸਤਸੰਗੀ ਜਨੋ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਹ ਜਿਤਨੀਆਂ ਪੌੜੀਆਂ ਆ ਰਹੀਆਂ ਨੇ, ਹਰ ਇੱਕ ਪੌੜੀ ਦੇ ਅਖੀਰ ਵਿੱਚ ਬਚਨ ਕੀ ਵਰਤਦੇ ਨੇ? ਆਪੇ ਆਪ ਵਰਤਦਾ, ਆਪੇ ਆਪ ਵਰਤਦਾ। ਪਹਿਲੀ ਪੌੜੀ ਵਿੱਚ ਵੀ ਬਚਨ ਆਇਆ ਆਪੇ ਆਪ ਵਰਤਦਾ ਗੁਰਮੁਖ ਚੌਫੇਰੇ, ਤੇ ਹੁਣ ਇਸ ਪੌੜੀ ਚ ਕਹਿੰਦੇ ਆਪੇ ਆਪ ਵਰਤਦਾ ਗੁਰਮੁਖ ਨਿਸਤਾਰਾ। ਪਰਮੇਸ਼ਰ ਦੀ ਵਿਆਪਕਤਾ ਦਾ ਹੀ ਜ਼ਿਕਰ ਕਰ ਰਹੇ ਹਨ। ਬਿਰਖ ਹੋਵੇ ਬੀਓ ਬੀਜੀਐ, ਕਰਦਾ ਪਸਾਰਾ। ਇੱਕ ਬੀਜ ਬੀਜਣ ਨਾਲ ਕਿੱਡਾ ਵੱਡਾ ਬਿਰਸ਼ ਬਣ ਜਾਂਦਾ ਹੈ, ਉਸ ਬਿਰਸ਼ ਦਾ, ਉਸ ਦਰਖਤ ਦਾ ਕਿੱਡਾ ਵੱਡਾ ਫੈਲਾਓ ਹੋ ਜਾਂਦਾ ਹੈ। ਕਿਹੜੇ ਕਿਹੜੇ ਵੱਡੇ ਬਿਰਸ਼ ਨੇ ਸੰਸਾਰ ਚ, ਦੁਨੀਆਂ ਵਿੱਚ ਆਪਾਂ ਤੱਕਦੇ ਹਾਂ ਪਰ ਕਦੇ ਉਹਦਾ ਬੀਜ ਵੇਖਣਾ? ਕਿੰਨੇ ਛੋਟੇ ਛੋਟੇ ਬੀਜ ਨੇ, ਪਰ ਉਸ ਛੋਟੇ ਜਿਹੇ ਬੀਜ ਤੋਂ ਕਿੱਡਾ ਵੱਡਾ ਦਰਖਤ ਦਾ ਪਸਾਰਾ ਪਸਰ ਗਿਆ। ਜੜ ਅੰਦਰ ਪੇਟ ਬਾਹਰਾ, ਬਹੁ ਡਾਲ ਬਿਸਥਾਰਾ। ਕਹਿੰਦੇ ਜਿਹੜੀ ਜੜ ਹੈ ਉਹ ਜ਼ਮੀਨ ਦੇ ਅੰਦਰ ਹੈ, ਜੜ ਅੰਦਰ ਪੇਟ ਬਾਹਰ, ਪਰ ਜਿਹੜਾ ਪੇੜ ਹੈ, ਜਿਹੜਾ ਰੁੱਖ ਹੈ, ਉਹ ਬਾਹਰ ਦਿਸਦਾ ਹੈ। ਬਹੁ ਡਾਲ ਬਿਸਥਾਰਾ, ਤੇ ਬਹੁਤ ਜ਼ਿਆਦਾ ਉਹਦੇ ਡਾਲ, ਉਹਦੀ ਟਾਹਣ, ਉਹਦੀਆਂ ਛੋਟੀਆਂ ਟਾਹਣੀਆਂ, ਬੜਾ ਵੱਡਾ ਵਿਸਥਾਰ ਹੋ ਜਾਂਦਾ ਹੈ। ਜਿਹੜਾ ਬੀਜ ਹੈ ਉਹ ਧਰਤੀ ਵਿੱਚ ਮਿਲ ਗਿਆ, ਜੜ ਧਰਤੀ ਵਿੱਚ ਲੱਗ ਗਈ, ਬਾਹਰ ਦਰਖਤ ਵੱਡੇ ਵੱਡੇ ਟਾਣਾਂ ਤੇ ਤਣੇ ਦੇ ਰੂਪ ਵਿੱਚ ਨਜ਼ਰ ਆਉਂਦਾ ਹੈ। ਪੱਤ ਫੁੱਲ ਫਲੀ ਦਾ ਰਸ ਰੰਗ ਸਵਾਰਾ। ਫਿਰ ਉਹਨਾਂ ਦਰਖਤਾਂ ਨਾਲ ਪੱਤਰ ਲੱਗੇ, ਪੱਤਰ ਦਾ ਮਤਲਬ ਪੱਤੇ। ਕਹਿਣ ਲੱਗੇ ਫਿਰ ਉਹਨਾਂ ਨਾਲ ਫੁੱਲ ਲੱਗੇ, ਫਲ ਲੱਗੇ ਤੇ ਉਹਨਾਂ ਵਿੱਚ ਰਾਸ ਤੇ ਤਰ੍ਹਾਂ ਤਰ੍ਹਾਂ ਦੇ ਰੰਗ ਪੈਦਾ ਹੋਏ। ਕਈ ਤਰ੍ਹਾਂ ਦੇ ਪੱਤੇ ਉਹਨਾਂ ਨੂੰ ਲੱਗਦੇ, ਕਈ ਤਰ੍ਹਾਂ ਦੇ ਫਲ ਉਹਨਾਂ ਨੂੰ ਲੱਗਦੇ, ਕਈ ਤਰ੍ਹਾਂ ਦੇ ਫੁੱਲ ਉਹਨਾਂ ਨੂੰ ਲੱਗਦੇ। ਹੁਣ ਖਿਆਲ ਨਾਲ ਸੁਣੇ, ਫੁੱਲ ਵੀ ਵੱਖਰੇ ਵੱਖਰੇ, ਫਲ ਵੀ ਵੱਖਰੇ ਵੱਖਰੇ, ਉਹਨਾਂ ਦੇ ਰੰਗ ਢੰਗ ਵੀ ਜਿਹੜੇ ਉਹ ਵੱਖਰੇ ਵੱਖਰੇ। ਜੇ ਫਲਦਾਰ ਦਰਖਤ ਨੇ ਉਹਨਾਂ ਦੇ ਸਵਾਦ ਵੀ ਵੱਖਰੇ ਵੱਖਰੇ, ਜੇ ਫੁੱਲ ਵੱਖਰੇ ਵੱਖਰੇ ਲੱਗਦੇ ਆ ਉਹਨਾਂ ਫੁੱਲਾਂ ਦੀ ਸੁਗੰਧੀ ਵੀ ਵੱਖਰੀ ਵੱਖਰੀ। ਹੁਣ ਭਾਈ ਗੁਰਦਾਸ ਜੀ ਕਹਿਣ ਲੱਗੇ ਕਿ ਜਿਵੇਂ ਹੁਣ ਧਰਤੀ ਦੇ ਵਿੱਚ ਬੋਇਆ ਬੀਜ ਦਰਖਤ ਰੁੱਖ ਬਣਦਾ ਆ, ਪੇੜ ਬਣਦਾ ਹੈ, ਪਰ ਭਾਂਤ ਭਾਂਤ ਦੇ ਫੁੱਲ, ਭਾਂਤ ਭਾਂਤ ਦੇ ਫਲ, ਭਾਂਤ ਭਾਂਤ ਦੇ ਪੱਤੇ ਉਹਨਾਂ ਨੂੰ ਲੱਗਦੇ ਆ। ਇਸੇ ਤਰ੍ਹਾਂ ਪਰਮੇਸ਼ਰ ਭਾਂਤ ਭਾਂਤ ਦੇ ਰੂਪ ਵਿੱਚ ਵੱਖ ਵੱਖ ਰੂਪਾਂ ਵਿੱਚ ਸਾਰਿਆਂ ਦੇ ਵਿੱਚ ਵਿਆਪਕ ਹੋ ਰਿਹਾ ਹੈ। ਵਾਸ ਨਿਵਾਸ ਉਲਾਸ ਕਰ ਹੋਏ ਵੱਡ ਪਰਵਾਰਾ। ਕਹਿਣ ਲੱਗੇ ਫੁੱਲ ਤੇ ਫਲਾਂ ਵਿੱਚ ਕਈ ਵਾਸ਼ਨਾ ਪੈਦਾ ਹੋ ਕੇ, ਭਾਵ ਸੁਗੰਧੀਆਂ ਪੈਦਾ ਹੋ ਕੇ ਉਹ ਪ੍ਰਕਾਸ਼ਦੀਆਂ ਹਨ। ਬੜੇ ਲੋਕ ਸੁਗੰਧੀਆਂ ਖੁਸ਼ਬੋਈਆਂ ਲੈ ਰਹੇ ਹਨ। ਇਸ ਤਰ੍ਹਾਂ ਉਸੇ ਰੁੱਖ ਦਾ ਵੀ ਵੱਡਾ ਪਰਿਵਾਰ ਹੋ ਜਾਂਦਾ ਜੇ, ਪਰੰਤੂ ਪੈਦਾ ਕਿੱਥੋਂ ਹੋਇਆ? ਇੱਕ ਛੋਟੇ ਜਿਹੇ ਬੀਜ ਤੋਂ। ਫਲ ਵਿੱਚ ਬੀਜੋ ਸੰਜੀਓ ਹੋਏ ਫਲ ਫਲੋਂ ਹਜ਼ਾਰਾ। ਤੇ ਫਲ ਦੇ ਵਿੱਚ ਬੀਜ ਵੀ ਪੱਕਦੇ। ਇੱਕ ਬੀਜ ਧਰਤੀ ਚ ਗਿਆ, ਹਜ਼ਾਰਾਂ ਲੱਖਾਂ ਬੀਜ ਉਹਨੇ ਹੋਰ ਪੈਦਾ ਕਰ ਦਿੱਤੇ। ਕਹਿਣ ਲੱਗੇ ਫਲ ਵਿੱਚ ਬੀਜੋ ਪੱਕਦੇ ਹਨ, ਇੱਕ ਫਲ ਤੋਂ ਹਜ਼ਾਰਾਂ ਹੀ ਫਲ ਹੋਰ ਪੈਦਾ ਹੋ ਜਾਂਦੇ ਨੇ। ਭਾਵ ਇੱਕ ਫਲ, ਹੁਣ ਇੱਕ ਫਲ ਪੈਦਾ ਹੋਇਆ, ਇੱਕ ਫਲ ਉਸ ਰੁੱਖ ਨੂੰ ਲੱਗਾ, ਉਹਦੇ ਵਿੱਚ ਕਈ ਕਈ ਬੀਜ ਪੈਦਾ ਹੋ ਜਾਂਦੇ। ਹੁਣ ਕਿੱਡਾ ਵੱਡਾ ਦਰਖਤ, ਕਿੱਡਾ ਵੱਡਾ ਰੁੱਖ ਹੈ ਬੋੜ ਦਾ, ਪਿੱਪਲ ਦਾ। ਆਮ ਤੌਰ ਤੇ ਆਪਾਂ ਉਹਨਾਂ ਨੂੰ ਤੱਕਦੇ ਬੜੇ ਵੱਡੇ ਵੱਡੇ ਦਰਖਤ ਨੇ, ਪਰ ਕਦੇ ਸੋਚ ਕੇ ਵੇਖਿਓ ਜੋ ਉਹਦਾ ਬੀਜ ਹੈ ਜਿਹੜਾ ਉਹ ਕਿੰਨਾ ਕਿ ਐ ਬਿਲਕੁਲ ਖਸ ਖਸ ਦੇ ਦਾਣੇ ਵਰਗਾ। ਤੇ ਜਿਹੜੀਆਂ ਡੋਡੀਆਂ ਉਹਨਾਂ ਨੂੰ ਲੱਗਦੀਆਂ ਨੇ, ਉਹ ਇੱਕ ਡੋਡੀ ਵਿੱਚ ਕਿੰਨੇ ਕਿੰਨੇ ਬੀਜ ਪੈਦਾ ਹੋ ਜਾਂਦੇ। ਤੇ ਸਾਰੇ ਬੋਰਡ ਦੇ, ਸਾਰੇ ਪਿੱਪਲ ਦੇ ਜਿੰਨੇ ਵੀ ਉਸ ਨੂੰ ਲੱਗੇ ਆ ਫਲ, ਉਹਦੇ ਵਿੱਚ ਕਿੰਨੇ ਬੀਜ ਪੈਦਾ ਹੋਏ ਹੋਣਗੇ। ਪਰੰਤੂ ਉਹ ਸਾਰੇ ਦਾ ਸਾਰਾ ਰੁੱਖ, ਉਹ ਸਾਰਾ ਦਰਖਤ ਇਹਨੇ ਫਲ ਦੇਣ ਵਾਲਾ ਇੱਕ ਬੀਜ ਤੋਂ ਪੈਦਾ ਹੋਇਆ। ਇਹ ਪਰਮੇਸ਼ਵਰ ਦੀ ਕੁਦਰਤ ਹੈ, ਇਹ ਪਰਮਾਤਮਾ ਦੀ ਅਨੇਕਤਾ ਹੈ। ਅਨੇਕਤਾ ਵਿੱਚ ਵੀ ਉਹ ਪਰਮਾਤਮਾ ਦੀ ਏਕਤਾ ਕਿਵੇਂ ਹੈ ਕਿ ਉਹ ਅਨੇਕਤਾ ਵਿੱਚ ਹੁੰਦਿਆਂ ਹੋਇਆਂ ਇੱਕ ਹੈ। ਕਲਗੀਧਰ ਪਾਤਸ਼ਾਹ ਜੀ ਨੇ ਕੀ ਆਖਿਆ, ਦਸ਼ਮੇਸ਼ ਪਿਤਾ ਨੇ, ਉਹਨਾਂ ਬਚਨਾਂ ਨਾਲ ਹੋਰ ਸਪਸ਼ਟ ਹੋ ਜਾਏਗਾ। ਕਲਗੀਧਰ ਪਾਤਸ਼ਾਹ ਉਸ ਪ੍ਰਭੂ ਨੂੰ ਕਹਿੰਦੇ ਅਨੇਕ ਹੈ ਫਿਰ ਏਕ ਹੈ। ਇਹਨਾਂ ਅਨੇਕਾਂ ਲੋਕਾਂ ਵਿੱਚ ਵੱਸਦਾ ਹੋਇਆ ਵੀ ਨਿਰੰਕਾਰ ਪਰਮੇਸ਼ਰ ਤੂੰ ਇੱਕ ਹੈ, ਕੋਈ ਸੰਸਾਰ ਜਗਤ ਵਿੱਚ ਤੇਰਾ ਭੇਤ ਨਹੀਂ ਪਾ ਸਕਦਾ। ਆਪੇ ਆਪ ਵਰਤਦਾ ਗੁਰਮੁਖ ਨਿਸਤਾਰਾ। ਇਸੇ ਤਰ੍ਹਾਂ ਇੱਕ ਨਿਰੰਕਾਰ ਪਰਮੇਸ਼ਰ ਆਪ ਹੀ ਆਪ ਸਾਰੇ ਜਗਤ ਵਿੱਚ ਵਰਤ ਰਿਹਾ ਹੈ। ਜਿਹੜੇ ਉਸ ਨੂੰ ਜਾਣਨ ਹਾਰੇ ਬਣ ਜਾਂਦੇ ਹਨ, ਗੁਰਮੁਖ ਜਨ, ਉਹਨਾਂ ਦਾ ਨਿਸਤਾਰਾ ਹੋ ਜਾਂਦਾ ਹੈ। ਆਪੇ ਆਪ ਵਰਤਦਾ, ਭਾਵ ਐਂ ਸਮਝ ਲਈਦਾ ਹੈ ਕਿ ਉਹ ਨਿਰੰਕਾਰ ਪਰਮੇਸ਼ਰ ਵਰਤ ਸਾਰੀਆਂ ਥਾਵਾਂ ਤੇ ਰਿਹਾ ਹੈ। ਗੁਰਮੁਖ ਨਿਸਤਾਰਾ, ਗੁਰੂ ਦੀ ਸ਼ਰਨ ਪੈ ਕੇ ਗੁਰੂ ਦੇ ਦੁਆਰਾ ਹੀ ਸਾਡਾ ਨਿਸਤਾਰਾ ਹੋ ਸਕਦਾ ਹੈ। ਜੇ ਭਾਵ ਸਾਗਰ ਤੋਂ ਪਾਰ ਹੋਣਾ ਫਿਰ ਗੁਰੂ ਦੀ ਸ਼ਰਨ ਵਿੱਚ ਆਉਣਾ ਪਏਗਾ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ, ਗੁਰ ਕੀ ਟੇਕ ਰਹੋ ਦਿਨ ਰਾਤ, ਜਾਂ ਕੀ ਕੋਏ ਨਾ ਮੇਟੇ ਦਾਤ, ਗੁਰ ਪਰਮੇਸ਼ਰ ਏਕੋ ਜਾਨ, ਜੋ ਤਿਸ ਭਾਵੈ ਸੋ ਪ੍ਰਵਾਨ। ਵਰਤਦਾ ਸਾਰਿਆਂ ਵਿੱਚ ਹੈ, ਪਰ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਉਸ ਨਿਰੰਕਾਰ ਪਰਮੇਸ਼ਰ ਨੂੰ ਤੱਕਿਆ ਜਾ ਸਕਦਾ ਹੈ। ਦੂਸਰੀ ਵਾਰ ਦੀ ਦਸਵੀਂ ਪੌੜੀ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਹੋਰ ਅੱਗੇ ਦਲੀਲਾਂ ਦੇ ਕੇ ਕੀ ਬਚਨ ਵਰਤ ਰਹੇ ਹਨ। ਹੋਵੇ ਸੂਤ ਕਪਾਹ ਦਾ ਕਰ ਤਾਣਾ ਵਾਣਾ, ਸੂਤੋਂ ਕੱਪੜ ਜਾਣੀਐ ਆਖਾਣ ਵਖਾਣਾ, ਚੌਸੀ ਤੈ ਚੌਤਾਰ ਹੋਏ ਗੰਗਾ ਜਲ ਜਾਣਾ, ਖਾਸਾ ਮਲ ਮਲ ਸਿਰੀ ਸਾਫ ਤਨ ਸੁਖ ਮਨ ਭਾਣਾ, ਪੱਗ ਦੁਪੱਟਾ ਚੋਲਣਾ ਪਟਕਾ ਪਰਵਾਣਾ, ਆਪੇ ਆਪ ਵਰਤਦਾ ਗੁਰਮੁਖ ਰੰਗ ਮਾਣਾ, ਆਪੇ ਆਪ ਵਰਤਦਾ ਗੁਰਮੁਖ ਰੰਗ ਮਾਣਾ। ਜਿਵੇਂ ਸ਼੍ਰੀ ਮਨ ਭਾਈ ਗੁਰਦਾਸ ਜੀ ਨੇ ਪਿਛਲੀਆਂ ਪੌੜੀਆਂ ਵਿੱਚ ਪਾਣੀ ਕਿਵੇਂ ਕਿਵੇਂ ਪਰਉਪਕਾਰ ਕਰਦਾ ਹੈ ਦਲੀਲਾਂ ਦੇ ਕੇ ਦੱਸਿਆ, ਦੀਵਾ ਜਗਦਾ ਹੋਇਆ ਕਿਵੇਂ ਕਿਵੇਂ ਸਾਰਿਆਂ ਦਾ ਭਲਾ ਕਰਦਾ ਹੈ, ਆਪਣੇ ਪ੍ਰਮਾਣ ਦਲੀਲਾਂ ਦੇ ਕੇ ਭਾਈ ਗੁਰਦਾਸ ਜੀ ਨੇ ਦੱਸਣਾ ਕੀਤਾ। ਫਿਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਰੁੱਖ ਦੀ ਦਲੀਲ ਦੇ ਕੇ ਦੱਸਿਆ, ਉਹ ਰੁੱਖ ਕਿਵੇਂ ਦੂਸਰਿਆਂ ਉੱਤੇ ਪਰਉਪਕਾਰ ਕਰਦਾ ਹੈ, ਕੀ ਕੁਛ ਉਹਦੇ ਵਿੱਚੋਂ ਪੈਦਾ ਹੁੰਦਾ, ਕਿਵੇਂ ਫੁੱਲ ਫਲ ਸੁਗੰਧੀਆਂ ਸੰਸਾਰ ਦਿਆਂ ਲੋਕਾਂ ਨੂੰ ਦਿੰਦਾ ਹੈ, ਉਹ ਦਲੀਲਾਂ ਦੇ ਕੇ ਦੱਸਿਆ। ਹੁਣ ਭਾਈ ਗੁਰਦਾਸ ਜੀ ਕਪਾਹ ਜਿਸ ਤੋਂ ਸੂਤ ਬਣਦਾ ਹੈ, ਜਿਸ ਤੋਂ ਬਸਤਰ ਕੱਪੜੇ ਬਣਦੇ, ਤਰ੍ਹਾਂ ਤਰ੍ਹਾਂ ਦੀਆਂ ਉਹ ਦਲੀਲਾਂ ਦੇ ਕੇ ਫਿਰ ਪ੍ਰਮਾਣ ਦੇ ਕੇ ਸਾਨੂੰ ਸਮਝਾ ਰਹੇ ਨੇ। ਨਿਰੰਕਾਰ ਪਰਮੇਸ਼ਰ ਵੀ ਅਨੇਕਾਂ ਰੂਪਾਂ ਦੇ ਵਿੱਚ ਸਾਡੇ ਤੇ ਇਸ ਤਰ੍ਹਾਂ ਪਰਉਪਕਾਰ ਕਰਦਾ, ਸਾਡੇ ਤੇ ਬਖਸ਼ਿਸ਼ਾਂ ਕਰਦਾ ਹੈ, ਪਰੰਤੂ ਸਾਰੀਆਂ ਬਖਸ਼ਿਸ਼ਾਂ ਸਾਰੀਆਂ ਰਹਿਮਤਾਂ ਕਰਕੇ ਫਿਰ ਸਾਡੇ ਸਾਰਿਆਂ ਤੋਂ ਨਿਰਲੇਪ ਵੀ ਰਹਿੰਦਾ ਹੈ, ਬਖਸ਼ਿਸ਼ਾਂ ਵੀ ਸਾਡੇ ਹਿਰਦੇ ਚ ਬੈਠ ਕੇ ਕਰੀ ਜਾਂਦਾ, ਪਰ ਉਹਦੇ ਉੱਤੇ ਇਹਨਾਂ ਸੰਸਾਰਕ ਚੀਜ਼ਾਂ ਵਸਤਾਂ ਤੇ ਪਦਾਰਥਾਂ ਦਾ ਕੋਈ ਅਸਰ ਨਹੀਂ ਹੈ। ਕਹਿਣ ਲੱਗੇ ਹੋਵੇ ਸੂਤ ਕਪਾਹ ਦਾ ਕਰਤਾਣਾ ਵਾਣਾ, ਕਪਾਹ ਦਾ ਸੂਤਰ ਹੁੰਦਾ ਹੈ, ਜਿਵੇਂ ਆਪਾਂ ਕਪਾਹ ਨਰਮਾ ਆਦਿਕ ਬੀਜਦੇ ਹਾਂ ਤਾਂ ਉਸ ਕਪਾਹ ਨੂੰ ਵੱਖਰਾ ਕੀਤਾ ਵਡੇਵਿਆਂ ਨਾਲੋਂ ਜਿਹੜੇ ਉਹਦੇ ਬੀਜ ਨੇ, ਫਿਰ ਉਸ ਕਪਾਹ ਨੂੰ ਮਸ਼ੀਨਾਂ ਦੇ ਵਿੱਚੋਂ ਦੀ ਕੱਢਿਆ ਉਹਨੂੰ ਕੱਤਿਆ, ਕੱਤ ਕੇ ਉਹਦਾ ਸੂਤ ਬਣਾਇਆ, ਸੂਤ ਤੋਂ ਕੱਪੜਾ ਬਣਨਾ। ਫਿਰ ਹੁਣ ਬਚਨ ਸੁਣਿਓ ਜੀ, ਹੋਵੇ ਸੂਤ ਕਪਾਹ ਦਾ ਕਰ ਤਾਣਾ ਵਾਣਾ, ਤਾਣਾ ਵਾਣਾ ਦਾ ਮਤਲਬ ਤਾਣਾ ਤੇ ਪੇਟਾ, ਇੱਕ ਪਾਸੇ ਨੂੰ ਜਿਹੜਾ ਸੂਤ ਆ ਉਹ ਬੰਨਿਆ, ਦੂਸਰੇ ਪਾਸੇ ਨੂੰ ਬੰਨਿਆ, ਅੱਗੇ ਤੋਂ ਪਿਛਲੇ ਪਾਸੇ ਨੂੰ ਬੰਨਿਆ, ਸੱਜੇ ਤੋਂ ਖੱਬੇ ਵੱਲ ਨੂੰ ਬੰਨਿਆ, ਉਹਨੂੰ ਤਾਣਾ ਪੇਟਾ ਕਹਿੰਦੇ। ਭਾਈ ਗੁਰਦਾਸ ਜੀ ਕਹਿੰਦੇ ਕਪਾਹ ਤੋਂ ਬਣਿਆ ਸੂਤ ਤੇ ਸੂਤ ਦਾ ਫਿਰ ਤਾਣਾ ਤੇ ਪੇਟਾ ਕਰੀਦਾ ਹੈ। ਸੂਤੋਂ ਕੱਪੜ ਜਾਣੀਏ ਆਖਾਣ ਵਖਾਣਾ, ਕਹਿੰਦੇ ਸੂਤ ਤੋਂ ਫਿਰ ਕੱਪੜਾ ਬੁਣੀਦਾ, ਉਸਦੇ ਫਿਰ ਕਈ ਨਾਂ ਰੱਖੀਦੇ। ਬਣਿਆ ਕਪਾਹ ਤੋਂ, ਬਣਾਉਣ ਦਾ ਢੰਗ ਤਰੀਕਾ ਵੀ ਉਹ ਤਾਣਾ ਪੇਟਾ ਪਾਉਣਾ, ਪਰੰਤੂ ਭਾਈ ਗੁਰਦਾਸ ਜੀ ਕਹਿੰਦੇ ਫਿਰ ਉਹਦੇ ਕਈ ਨਾਂ ਰੱਖਦੇ। ਚੌਸੀ ਤੈ ਚੌਤਾਰ ਹੋਏ ਗੰਗਾ ਜਲ ਜਾਣਾ, ਚਾਰ ਤਾਰਾਂ ਤੋਂ ਚੌਸੀ ਕਹਾਉਂਦੀ ਹੈ, ਭਾਵ ਜਿਹੜੇ ਬੁਣਦੇ ਨੇ ਨਾ ਕੱਪੜਾ, ਜਿਵੇਂ ਪਿਛਲਿਆਂ ਸਮਿਆਂ ਚ ਜੁਲਾਹੇ ਆਦਿਕ ਖੱਡੀ ਬੁਣਦੇ ਸੀ, ਜਾਂ ਅੱਜ ਕੱਲ੍ਹ ਹੁਣ ਫੈਕਟਰੀਆਂ ਆ ਗਈਆਂ, ਵੱਡੇ 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 ਕਾਰਖਾਨੇ ਮਿੱਲਾਂ ਆ ਗਈਆਂ। ਕਹਿਣ ਲੱਗੇ ਦਲੀਲ ਦਿੰਦੇ ਹੁਣ, ਜੇ ਤਾਰ ਚਾਰ ਤਾਰਾਂ ਪਾ ਦਿੱਤੀਆਂ ਭਾਵ ਚਾਰ ਧਾਗੇ, ਉਹਨੂੰ ਚੌਸੀ ਕਹੀਦਾ। ਕਹਿੰਦੇ ਚੌਸੀ ਤੈ ਚੌ ਤਾਰ ਹੋਏ, ਚਾਰ ਤਾਰਾਂ ਤੋਂ ਚੌਸੀ ਕਹਾਉਂਦੀ ਹੈ ਤੇ ਹੋਰ ਗੰਗਾ ਕਲੀ ਵੀ ਜਾਣੀਦੀ ਹੈ। ਇਹ ਉਹਨਾਂ ਦੇ ਨਾਂ ਰੱਖੇ ਨੇ ਕੱਪੜਾ ਬੁਣਨ ਵਾਲਿਆਂ ਨੇ। ਫਿਰ ਉਹਨਾਂ ਦੇ ਨਾਂ ਕੀ ਰੱਖ ਦਿੱਤੇ ਜੀ ਕੱਪੜੇ ਦੇ? ਖਾਸਾ ਮਲ ਮਲ ਸਿਰੀ ਸਾਫ, ਤਨ ਸੁਖ ਮਨ ਭਾਣਾ। ਇਹ ਸਾਰੇ ਮਨ ਨੂੰ ਭਾਉਣ ਵਾਲੇ ਕੱਪੜੇ ਆ। ਜਿਹੜਾ ਕੱਪੜਾ ਵੇਚਣ ਵਾਲਾ ਨਾ, ਜਦੋਂ ਫਿਰ ਵੇਚਦਾ, ਗਾਹਕ ਕੱਪੜਾ ਖਰੀਦਦਾ ਉਹਦੇ ਕੋਲੋਂ, ਉਹ ਕਹਿੰਦਾ ਜੀ ਇਸ ਦਾ ਆਹ ਮੁੱਲ ਹੈ, ਇਹ ਕੱਪੜੇ ਦਾ ਨਾਂ ਖਾਸਾ ਹੈ, ਇਹ ਖਾਸਾ ਹੈ ਕੱਪੜਾ, ਇਹ ਮਲਮਲ ਹੈ, ਇਹ ਸਿਰੀ ਸਾਫ ਹੈ, ਇਹ ਤਨ ਸੁਖ ਹੈ। ਅੱਜ ਦੀ ਬੋਲੀ ਵਿੱਚ ਜਿਵੇਂ ਆਪਾਂ ਕਹਿੰਦੇ ਇਹ ਕਾਟਨ ਹੈ, ਇਹ ਰੇਸ਼ਮੀ ਕੱਪੜਾ ਹੈ ਆਖਦੇ ਨਾ ਆਪਾਂ। ਅੱਜ ਆਪਾਂ ਦਸਤਾਰ ਸਜਾਉਂਦੇ, ਜਿਵੇਂ ਹੁਣ ਇਹਦੇ ਚ ਬਚਨ ਆਇਆ ਮਲਮਲ, ਆਪਾਂ ਕਹਿੰਦੇ ਆਹ ਜਿਹੜੀ ਚੀਜ਼ ਆ, ਆਹ ਜਿਹੜੀ ਦਸਤਾਰ ਆ, ਆਹ ਜਿਹੜੀ ਪੱਗ ਆ, ਇਹ ਮਲਮਲ ਦੀ ਹੈ, ਭਾਵੇਂ ਦਾ ਕੱਪੜਾ ਮਲਮਲ ਦਾ ਹੈ। ਆਹ ਜਿਹੜੀ ਦਸਤਾਰ ਹੈ ਆਰਕੰਡੀ ਦੀ ਹੈ, ਆਹ ਜਿਹੜੀ ਦਸਤਾਰ ਹੈ ਇਹ ਰੂਬੀਆ ਦੀ ਹੈ। ਮੇਰੇ ਕਹਿਣ ਦਾ ਭਾਵ ਕਿ ਸਾਧ ਸੰਗਤ ਇੱਦਾਂ ਵੱਖਰੇ ਵੱਖਰੇ ਉਹਨਾਂ ਦੇ ਨਾਂ ਰੱਖ ਦਿੱਤੇ। ਆਪਾਂ ਕਹਿੰਦੇ ਇਹ ਰੇਸ਼ਮ ਹੈ, ਇਹ ਕਾਟਨ ਹੈ, ਇਹ ਜਿਹੜਾ ਕੱਪੜਾ ਹੈ ਇਹ ਕੀ ਹੈ? ਕਹਿਣ ਲੱਗੇ ਖੱਦਰ ਹੈ, ਇਹ ਪਾਪਲੀਨ ਹੈ। ਇੱਦਾਂ ਦੇ ਨਾਮ ਕੱਪੜਿਆਂ ਦੇ ਰੱਖੇ ਹੋਏ ਅੱਜ ਵੀ ਬਹੁਤ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਪਰੰਤੂ ਬਣਿਆ ਕਿੱਥੋਂ? ਕਪਾਹ ਤੋਂ। ਪੱਗ ਦੁਪੱਟਾ ਚੋਲਣਾ ਪਟਕਾ ਪਰਵਾਣਾ, ਫਿਰ ਉਹ ਵੱਖ ਵੱਖ ਕੱਪੜਿਆਂ ਤੋਂ ਵੱਖ ਵੱਖ ਜਿਹੜੇ ਉਹਨਾਂ ਦੇ ਨਾਮ ਸੀ ਉਹਨਾਂ ਤੋਂ ਕਿਸੇ ਨੇ ਪੱਗ ਬਣਾ ਲਈ, ਕਿਸੇ ਨੇ ਦੁਪੱਟਾ ਲੈ ਲਿਆ, ਕਿਸੇ ਨੇ ਕੁੜਤਾ ਪਾ ਲਿਆ, ਕਿਸੇ ਨੇ ਕਮਰਬੰਦ ਪਟਕਾ ਬੰਨ ਲਿਆ। ਇੱਦਾਂ ਪ੍ਰਮਾਣ ਭਾਈ ਗੁਰਦਾਸ ਜੀ ਕਹਿੰਦੇ ਨੇ ਦੇ ਰਹੇ ਹਾਂ। ਇੱਦਾਂ ਉਹ ਕੱਪੜਾ ਲੋਕਾਂ ਵਿੱਚ ਪ੍ਰਵਾਨ ਹੁੰਦਾ, ਦੁਨੀਆਂ ਉਹਨੂੰ ਪਹਿਨਦੀ ਹੈ, ਭਾਵ ਕੋਈ ਸੂਟ ਪਾਉਂਦਾ, ਕੋਈ ਚੋਲਾ ਪਾਉਂਦਾ ਹੈ, ਕੋਈ ਦਸਤਾਰ ਬੰਨ ਰਿਹਾ ਹੈ, ਉਹਦੇ ਤੋਂ ਹੀ ਗਾਂ ਕਈ ਤਰ੍ਹਾਂ ਦੇ ਕੱਪੜੇ ਬਸਤਰ ਬਣਦੇ ਨੇ। ਆਪੇ ਆਪ ਵਰਤਦਾ ਗੁਰਮੁਖ ਰੰਗ ਮਾਣਾ, ਤੱਤ ਦੀ ਗੱਲ ਸੁਣਨੀ ਹੁਣ ਅਖੀਰਲੀ ਪੰਕਤੀ ਚ, ਇਸੇ ਤਰ੍ਹਾਂ ਆਪ ਹੀ ਆਪ ਉਹ ਪਰਮਾਤਮਾ ਵਰਤਦਾ ਹੈ, ਉਸ ਦੇ ਰੰਗ ਨੂੰ ਗੁਰਮੁਖ ਹੀ ਜਾਣਦੇ ਆ ਤੇ ਗੁਰਮੁਖ ਹੀ ਮਾਣਦੇ ਆ। ਉਸ ਦਾ ਰੰਗ ਦਾ ਮਤਲਬ ਪਿਆਰ, ਗੁਰਮੁਖ ਰੰਗ ਮਾਣਾ, ਗੁਰੂ ਦੀ ਸ਼ਰਨ ਪੈ ਕੇ ਜਿਹੜੇ ਗੁਰਮੁਖ ਜਾਣੇ ਆ ਉਹਦਾ ਪਿਆਰ ਮਾਣਦੇ ਹਨ। ਉਹ ਨਿਰੰਕਾਰ ਪਰਮੇਸ਼ਰ, ਜਿਵੇਂ ਹੁਣ ਕਿਸੇ ਕੱਪੜੇ ਦਾ ਕੋਈ ਨਾਂ ਹੈ, ਕਿਸੇ ਕੱਪੜੇ ਦਾ ਕੋਈ ਨਾਂ ਹੈ, ਉਸੇ ਕੱਪੜੇ ਤੋਂ ਹੀ ਕਈ ਚੀਜ਼ਾਂ, ਕਈ ਤਰ੍ਹਾਂ ਦੇ ਬਸਤਰ ਬਣ ਜਾਂਦੇ ਜਿਹੜੇ ਆਪਾਂ ਪਹਿਨਦੇ ਹਾਂ। ਏਦਾਂ ਪਰਮਾਤਮਾ ਸਾਰਿਆਂ ਦੇ ਵਿੱਚ ਵਿਆਪਕ ਹੈ, ਸਾਰਿਆਂ ਦੇ ਵਿੱਚ ਪਰਮੇਸ਼ਰ ਵਸਿਆ ਹੋਇਆ ਹੈ। ਦੁਨੀਆਂ ਵਿੱਚ ਕਿਸੇ ਦਾ ਕੋਈ ਨਾਂ ਹੈ, ਕਿਸੇ ਦੀ ਕੋਈ ਨਸਲ ਹੈ, ਕਿਸੇ ਦਾ ਕੋਈ ਰੰਗ ਹੈ, ਕਿਸੇ ਦਾ ਕੋਈ ਢੰਗ ਹੈ, ਕਿਸੇ ਦਾ ਕੋਈ ਦੇਸ਼ ਹੈ, ਕਿਸੇ ਦਾ ਕੋਈ ਦੇਸ਼ ਹੈ, ਕਿਸੇ ਦਾ ਕੋਈ ਰਾਜ ਹੈ, ਕਿਸੇ ਦਾ ਕੋਈ ਨਗਰ ਹੈ, ਕਿਸੇ ਦਾ ਕੋਈ ਪਿੰਡ ਹੈ, ਕਿਸੇ ਦਾ ਕੋਈ ਸ਼ਹਿਰ ਹੈ। ਵੱਖ ਵੱਖ ਥਾਵਾਂ ਤੇ ਵਸਣ ਵਾਲੇ ਸਾਰੇ ਦੇ ਸਾਰੇ ਜਿਹੜੇ ਲੋਕ ਨੇ, ਹੈ ਪਰਮੇਸ਼ਰ ਦਾ ਹੀ ਰੂਪ। ਪਰਮੇਸ਼ਰ ਦਾ ਰੂਪ ਮਤਲਬ ਪਰਮੇਸ਼ਰ ਨੇ ਹੀ ਸਾਰਿਆਂ ਨੂੰ ਪੈਦਾ ਕੀਤਾ ਤੇ ਸਾਰਿਆਂ ਦੇ ਵਿੱਚ ਉਹ ਅਕਾਲ ਪੁਰਖ ਪਰਮਾਤਮਾ ਵਸਦਾ ਹੈ, ਪਰ ਸਭਨਾਂ ਵਿੱਚ ਵਸਦਾ ਹੋਇਆ ਇਸ ਸਾਰੀ ਮੋਹ ਮਾਇਆ ਤੇ ਸੰਸਾਰ ਜਗਤ ਤੋਂ ਪਰਮੇਸ਼ਰ ਨਿਰਲੇਪ ਹੈ, ਵੱਖਰਾ ਹੈ। ਤੋ ਸਾਧ ਸੰਗਤ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਤੱਤ ਦੀ ਗੱਲ ਕੀਤੀ ਹੈ, ਉਹ ਹੈ ਆਪੇ ਆਪ ਵਰਤਦਾ ਗੁਰਮੁਖ ਰੰਗ ਮਨ। ਗੁਰੂ ਦੀ ਸ਼ਰਨ ਪੈ ਜਾਈਏ, ਉਹਦੇ ਪ੍ਰੇਮ ਦਾ ਰਸ, ਉਹਦੇ ਪਿਆਰ ਦਾ ਰੰਗ, ਉਹਦੇ ਪਿਆਰ ਦੀ ਪ੍ਰੀਤ ਦੀ ਆ ਜਿਹੜੀ ਗੂੜੀ ਰੰਗਣੇ ਆ, ਅਸੀਂ ਉਸਨੂੰ ਮਾਣ ਲਵਾਂਗੇ, ਪਤਾ ਲੱਗ ਜਾਏਗਾ ਪਰਮੇਸ਼ਰ ਸਾਰੀਆਂ ਥਾਵਾਂ ਤੇ ਵਿਆਪਕ ਹੈ, ਮੇਰੇ ਅੰਦਰ ਵੀ ਬੈਠਾ ਹੈ।